ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 1231 ਅੰਗ ਤੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਇੱਕ ਉਹ ਓਂਕਾਰ ਸਤਿਗੁਰ ਪ੍ਰਸਾਦ, ਉਹ ਓਂਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਰਾਗ ਸਾਰੰਗ ਮਹੱਲਾ ਨੌਵਾਂ, ਨੌਵੇਂ ਪਾਤਸ਼ਾਹ ਸਾਰੰਗ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਹਨ। ਇੱਥੇ ਉੱਤੇ ਸਾਰੇ ਟਿੱਪੀਆਂ ਲੱਗੀਆਂ ਹੋਈਆਂ ਨੇ ਸਾਰੰਗ। ਪਹਿਲਾਂ ਸਾਰੰਗ ਰਾਗ ਦੇ ਉੱਤੇ ਟਿੱਪੀਆਂ ਨਹੀਂ ਸੀ ਆਈਆਂ। ਸਾਰੰਗ ਪਹਿਲਾਂ ਆਪਾਂ ਸਾਰੰਗ ਬੋਲਦੇ ਸੀ, ਹੁਣ ਸਾਰੰਗ। ਸੋ ਫਰਮਾਉਂਦੇ ਹਨ ਮਹਾਰਾਜ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸਾਰੰਗ ਮਹੱਲਾ ਨਾਵਾਂ। ਹਰ ਬਿਨ ਤੇਰੋ ਕੋ ਨਾ ਸਹਾਈ। ਮਹਾਰਾਜ ਫਰਮਾਉਂਦੇ, ਭਾਈ ਵਾਹਿਗੁਰੂ ਤੋਂ ਬਿਨਾਂ ਤੇਰੀ ਸਹਾਇਤਾ ਕਰਨ ਵਾਲਾ ਹੋਰ ਕੋਈ ਵੀ ਨਹੀਂ। ਜੇ ਤੂੰ ਇਹ ਗੱਲ ਕਹੇ ਕਿ ਫਲਾਣੇ ਬੰਦੇ ਨੇ ਮੇਰੀ ਸਹਾਇਤਾ ਕੀਤੀ ਆ, ਉਹਦੇ ਵਿੱਚ ਵੀ ਵਾਹਿਗੁਰੂ ਹੀ ਬੈਠਾ। ਜੇ ਕਿਸੇ ਹੋਰ ਨੇ ਕੀਤੀ ਹੈ ਤਾਂ ਉਹਦੇ ਵਿੱਚ ਵੀ ਵਾਹਿਗੁਰੂ ਹੀ ਹੈ, ਚਾਹੇ ਉਹ ਡਾਇਰੈਕਟ ਸਹਾਇਤਾ ਕਰਦਾ, ਚਾਹੇ ਇਨਡਾਇਰੈਕਟਲੀ ਸਹਾਇਤਾ ਕਰਦਾ, ਪਰ ਕਰਦਾ ਆਪ ਹੀ ਹੈ। ਆਪਾਂ ਨੂੰ ਭੁਲੇਖਾ ਪੈ ਜਾਂਦਾ ਕਿ ਵਾਹਿਗੁਰੂ ਨੇ ਨਹੀਂ ਕੀਤੀ, ਇਹ ਬੰਦੇ ਦਾ ਕੰਮ ਹੈ, ਜਾਂ ਫਲਾਣੇ ਨੇ ਮੇਰੇ ਮਦਦ ਕੀਤੀ ਆ, ਜਾਂ ਫਲਾਣੇ ਨੇ ਮੇਰੇ ਬੇਇੱਜ਼ਤੀ ਕੀਤੀ ਆ, ਉਹਨੇ ਮੇਰੀ ਇੱਜ਼ਤ ਕੀਤੀ ਆ, ਉਹਨੇ ਨਿੰਦਿਆ ਕੀਤੀ ਆ, ਉਹਨੇ ਉਸਤਤ ਕੀਤੀ ਆ, ਉਹਨੇ ਮਦਦ ਕੀਤੀ ਆ, ਸਾਰੀਆਂ ਗੱਲਾਂ ਛੱਡ ਦੇ। ਸਾਰਾ ਕੁਝ ਇੱਕ ਵਾਹਿਗੁਰੂ 'ਤੇ ਲੈ ਜਾ। ਇਹ ਤੇਰੇ ਹੁਕਮ ਵਿੱਚ ਹੁੰਦਾ, ਹੁਕਮ ਹੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਹੀ ਹੋਵਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ ਤਾਂ ਹਉ ਮੈਂ ਕਹਿ ਨਾ ਕੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵਾਹਿਗੁਰੂ ਹੀ ਤੇਰਾ ਰਾਖਾ ਹੈ, ਉਹੀ ਤੇਰਾ ਸਹਾਈ ਹੈ, ਇਹ ਉਹਦੀ ਕਿਰਪਾ ਹੁੰਦੀ ਹੈ। ਇਹ ਜੀਵ ਦੀ ਸਹਾਇਤਾ ਕਰਦੇ ਹਨ ਤਾਂ ਮਹਾਰਾਜ ਫਰਮਾਉਂਦੇ ਹਨ, ਕਾਂ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਭਾਈ ਰਹਾਉ। ਮਹਾਰਾਜ ਕਹਿੰਦੇ ਪਰਮੇਸ਼ਰ ਹੀ ਸਹਾਇਤਾ ਕਰਦਾ। ਜੇ ਤੂੰ ਕਹੇ ਮੇਰੀ ਮਾਤਾ ਬਹੁਤ ਕਰਦੀ ਸਹਾਇਤਾ, ਪਿਤਾ, ਪੁੱਤਰ, ਬੰਤਾ, ਇਸਤਰੀ, ਇਹ ਕਿਹਦੀਆਂ ਸਹਾਇਕ ਨੇ? ਕੌਣ? ਕੋਈ ਕਿਸੇ ਦਾ ਭਰਾ ਭਾਵ, ਕੋਈ ਕਿਸੇ ਦਾ ਪੈਸਾ ਨਹੀਂ, ਧਨ ਨਹੀਂ, ਕੋਈ ਨਹੀਂ ਹੈ ਕਿਸੇ ਦਾ। ਪਰ ਜੇ ਅੰਤਰੀਵ ਦੁਨੀਆਂ ਵੱਲ ਦੇਖੀਏ, ਵਾਹਿਗੁਰੂ ਹੀ ਕਿਰਪਾ ਕਰਦੇ ਨੇ, ਜੋ ਪ੍ਰੇਰਨਾ ਦਿੰਦੇ ਨੇ ਤਾਂ ਸਭ ਕੋਈ ਸਾਡਾ ਸੰਗੀ ਸਾਥੀ ਹੈ। ਜੇ ਉਹ ਪ੍ਰੇਰਨਾ ਨਹੀਂ ਦਿੰਦੇ ਕਿਸੇ ਨੂੰ ਤਾਂ ਸਮਝ ਲਓ ਕੋਈ ਸਾਡਾ ਸਾਥੀ ਨਹੀਂ। ਇਸ ਕਰਕੇ ਤੂੰ ਇਹ ਕਰੋੜਾਂ ਜੀਵਾਂ 'ਤੇ ਆਸ ਲਾਉਣ ਦੀ ਬਜਾਏ ਇੱਕ ਓਂਕਾਰ 'ਤੇ ਆਪਣੀ ਆਸ ਲਾ ਕੇ ਬੈਠ। ਸਭ ਉਸੇ ਨੇ ਕਿਰਪਾ ਕਰਨੀ ਹੈ, ਉਹੀ ਤੇਰੇ ਨਾਲ ਅੰਗ ਸੰਗ ਸਹਾਈ ਹੈ। ਧਨ ਧਰਨੀ ਹਰ ਸੰਪਤ ਸਗਰੀ ਜੋ ਮਾਨਿਓ ਅਪਣਾਈ। ਧਨ ਦੌਲਤ ਜਿਹੜੀ ਆ, ਧਰਨੀ ਪ੍ਰਿਥਵੀ ਧਰਤੀ ਆ, ਅਤੇ ਸਾਰੀ ਸੰਪਦਾ ਜੋ ਤੈਂ ਆਪਣੀ ਕਰਕੇ ਮੰਨੀ ਹੋਈ ਹੈ। ਤਾਨ ਛੂਟੈ ਕਛ ਸੰਗ ਨਾ ਚੱਲੈ ਕਹਾਂ ਤਾਹੇ ਲਪਟਾਈ। ਸਰੀਰ ਦੇ ਛੁੱਟਿਆਂ ਕੁਝ ਵੀ ਨਾਲ ਨਹੀਂ ਚੱਲੇਗਾ, ਤੂੰ ਕਿਸ ਵਾਸਤੇ ਉਹਨਾਂ ਦੇ ਨਾਲ ਲੰਪਟ ਹੋ ਰਿਹਾ। ਦੀਨ ਦਇਆਲ ਸਦਾ ਦੁੱਖ ਭੰਜਨ ਤਾਂ ਸਿਓ ਰੋਚਨਾ ਬਢਾਈ। ਜੋ ਦੀਨ ਦਇਆਲ ਪਰਮਾਤਮਾ ਸਦਾ ਹੀ ਦੁੱਖਾਂ ਦੇ ਭੰਜਣੇ ਵਾਲਾ ਹੈ, ਉਹਦੇ ਨਾਲ ਤੈਂ ਪ੍ਰੀਤੀ ਨਹੀਂ ਵਧਾਉਣਾ ਕੀਤੀ ਹੈ। ਨਾਨਕ ਕਹਿਤ ਜਗਤ ਸਭ ਮਿਥਿਆ ਜਿਉਂ ਸੁਪਨਾ ਰਹਿ ਨਾਈ। ਮਹਾਰਾਜ ਜੀ ਕਥਨ ਕਰਦੇ, ਭਾਈ ਜਿਵੇਂ ਰੈਨਾਈ ਰਾਤ ਦਾ ਸੁਪਨਾ ਹੁੰਦਾ, ਸਵੇਰੇ ਉੱਠ ਕੇ ਉਹ ਸੁਪਨਾ ਆਪਣੇ ਆਪ ਹੀ ਟੁੱਟ ਜਾਂਦਾ, ਰਾਤ ਨੂੰ ਸੱਚਾ ਪ੍ਰਤੀਤ ਹੁੰਦਾ। ਇਵੇਂ ਇਹ ਅਵਸਥਾ ਰੂਪੀ ਉਮਰ ਰੂਪੀ ਰਾਤ ਦੇ ਵਿੱਚ ਸੰਸਾਰ ਸੱਚਾ ਪ੍ਰਤੀਤ ਹੁੰਦਾ, ਪਰ ਹੈ ਸਾਰਾ ਮਿਥਿਆ ਰੂਪੀ ਹੈ, ਮਰਨ ਵੇਲੇ ਸਾਰਾ ਸੁਪਨਾ ਜਿਹਾ ਨਜ਼ਰ ਆਉਣਾ। ਇਹ ਪਿਛਲੀ ਉਮਰ ਨੂੰ ਨਿਗਾਹ ਮਾਰ ਕੇ ਦੇਖੋ ਤਾਂ ਸੁਪਨੇ ਵਰਗੀ ਲੱਗਦੀ ਕਿ ਨਹੀਂ? ਬਸ ਐਂ ਹੋ ਜਾਣਾ ਇਹ ਕੰਮ, ਜਿਹੇ ਜੇ 20 ਸਾਲ ਆ ਉਹੋ ਜਿਹੇ 100 ਸਾਲ ਹੈ, ਸਭ ਸੁਪਨਾ ਹੀ ਸੁਪਨਾ, ਇਹ ਗੱਲਾਂ ਹੀ ਹੁੰਦੀਆਂ ਨੇ। ਸਾਰੰਗ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦਾਂ ਦੇ ਸਰਤਾਜ ਪਾਵਨ ਬਚਨ ਫਰਮਾਉਂਦੇ ਹਨ, ਕਹਾ ਮਨ ਵਿਖਿਆ ਸਿਉਂ ਲਪਟਾਹੀ। ਇਹ ਮਨ ਤੂੰ ਵਿਸ਼ੇ ਵਿਕਾਰਾਂ ਨਾਲ ਜਾਂ ਵਿਖਿਆ ਮਾਇਆ ਦੇ ਨਾਲ ਕਾਹਦੇ ਵਾਸਤੇ ਲੰਪਟ ਹੋ ਰਿਹਾ ਭਾਈ? ਯਾ ਜਗ ਮਹਿ ਕਉ ਰਹਿਣ ਨਾ ਪਾਵੈ, ਇੱਕ ਆਵਹਿ ਇੱਕ ਜਾਹੀ ਰਹਾਉ। ਇਹ ਸੰਸਾਰ ਵਿੱਚ ਤਾਂ ਕੋਈ ਰਹਿਣਾ ਨਹੀਂ ਪਾਉਂਦਾ, ਕਿਉਂਕਿ ਇੱਕ ਆਉਂਦਾ ਇੱਕ ਉੱਠ ਕੇ ਚਲਿਆ ਜਾਂਦਾ, ਇਸ ਕਰਕੇ ਸੰਸਾਰ ਵਿੱਚ ਕੋਈ ਰਹਿੰਦਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਪਰਿਵਾਰ ਆਪਣੇ ਨੂੰ ਵੀ ਇਹੀ ਉਪਦੇਸ਼ ਅੰਤਮ ਸਮੇਂ 'ਤੇ ਕੀਤਾ, ਔਰ ਸਾਰਿਆਂ ਨੇ ਅਨੰਦਪੁਰ ਸਾਹਿਬ ਤੋਂ ਜੋ ਸੁਨੇਹਾ ਭੇਜਿਆ ਸੀ ਕਿ ਪਰਿਵਾਰ ਨੂੰ ਬੜਾ ਵਿਰਾਗ ਹੈ, ਵਿਛੋੜ ਹੈ, ਦੁਸ਼ਟਾਂ ਦੇ ਘਰ 'ਚ ਪੰਜਵੇਂ ਪਾਤਸ਼ਾਹ ਸ਼ਹੀਦ ਹੋ ਗਏ ਸੀ, ਤੁਸੀਂ ਵੀ ਗਏ ਹੋਏ ਹੋ, ਉੱਥੋਂ ਸਲੋਕ ਲਿਖ ਕੇ ਪਿੰਜਰੇ 'ਚੋਂ ਭੇਜੇ ਸੀ ਮਹਾਰਾਜ ਨੇ। ਜੇਲ੍ਹ ਦੇ ਵਿੱਚੋਂ ਲਿਖ ਕੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਇਸੇ ਤਰ੍ਹਾਂ ਮਹਾਰਾਜ ਨੇ ਇਹ ਸਾਰੇ ਦੋਹਰੇ ਉਚਾਰਨ ਕੀਤੇ, ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ, ਕਹੋ ਨਾਨਕ ਫਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਸੋ ਮਾਤਾ ਆਪਣੀ ਮਾਤਾ ਮਾਤਾ ਨਾਨਕੀ ਜੀ ਨੂੰ ਇਹ ਉਪਦੇਸ਼ ਲਿਖ ਕੇ ਭੇਜਿਆ ਸੀ। ਸੋ ਮਾਤਾ ਗੁਜਰ ਕੌਰ ਜੀ ਨੂੰ ਉਪਦੇਸ਼ ਲਿਖ ਕੇ ਭੇਜਿਆ ਵੀ ਸਾਰਿਆਂ ਨੇ ਚਲੇ ਜਾਣਾ, ਕੋਈ ਮਨ ਦੇ ਅੰਦਰ ਚਿੰਤਾ ਨਹੀਂ ਕਰਨੀ। ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਕਾ। ਇਸ ਕਰਕੇ ਮਹਾਰਾਜ ਨੇ ਇਹ ਸਾਰਾ ਭਾਣਾ ਵਰਤਾਇਆ ਦਿੱਲੀ ਦੇ ਅੰਦਰ, ਜਿਹੜਾ ਬਚਨ ਕੀਤਾ ਸੀ ਪੰਡਿਤ ਕਿਰਪਾ ਰਾਮ ਦੇ ਨਾਲ ਵੀ ਜਾਓ ਜਾ ਕੇ ਨਿਰੰਗੇ ਨੂੰ ਕਹਿ ਦਿਓ ਬਈ ਸਾਡੇ ਗੁਰੂ ਤਾਂ ਗੁਰੂ ਤੇਗ ਬਹਾਦਰ ਸਾਹਿਬ ਹੈ, ਜੇ ਉਹ ਮੁਸਲਮਾਨ ਬਣਨ ਨੂੰ ਤਿਆਰ ਹੋ ਜਾਣਗੇ ਅਸੀਂ ਵੀ ਬਣ ਜਾਵਾਂਗੇ, ਤੁਸੀਂ ਸਾਰੇ ਹਿੰਦੂਆਂ ਨੂੰ ਪਰੇਸ਼ਾਨ ਨਾ ਕਰੋ। ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਆਪਣੇ ਵਾਅਦੇ ਮੁਤਾਬਕ ਠੀਕਰ ਹੋਰ ਦਲੀਸ ਸਿਰ ਪ੍ਰਭਪੁਰ ਕੀ ਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕੀਨੋ ਬੜੋ ਕਲੂ ਮੈਂ ਸਾਖ। ਤਿਲਕ ਜੰਨੂ ਦੀ ਰੱਖਿਆ ਵਾਸਤੇ ਮਹਾਰਾਜ ਜੀ ਨੇ ਆਪਣਾ ਪਰਣ ਨਿਭਾਇਆ ਅਤੇ ਸੀਸ ਦੇ ਦਿੱਤਾ ਦਿੱਲੀ ਚਾਂਦਨੀ ਚੌਂਕ ਦੇ ਵਿੱਚ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਸਾਰੀ ਦੁਨੀਆਂ ਦੇ ਉੱਤੇ ਧਰਮ ਦੇ ਰਾਖੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਦੂਜੇ ਦਾ ਧਰਮ ਵੀ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਹ ਬਚਨ ਕਰਦੇ ਹਨ। ਕਾਂ ਕੋ ਤਨ ਧਨ ਸੰਪਤ ਕਾਂ ਕੀ ਕਾਸਿਓ ਨੇਹੋ ਲਗਾਹੀ। ਇਹ ਤਨ ਅਤੇ ਧਨ ਕਿਹਦਾ ਅਤੇ ਸੰਪਦਾ ਕਿਹਦੀ ਹੈ, ਕਿਸੇ ਦੀ ਨਹੀਂ। ਤੂੰ ਕਿਹੜੀ ਮਿਥਿਆ ਵਿਭੂਤੀ ਦੇ ਨਾਲ ਪ੍ਰੇਮ ਲਾਉਂਦਾ ਫਿਰਦਾ। ਇਹ ਤਾਂ ਜਿਨ੍ਹਾਂ ਦੇ ਦੇਖ ਲੈ ਸੋਨੇ ਦੇ ਮਹਿਲ ਸੀ ਰਾਵਣ ਵਰਗਿਆਂ ਦੇ, ਉਹ ਨਹੀਂ ਰਹੇ ਹੈ, ਤੇਰੇ ਇੱਥੇ ਕੀ ਰਹਿਣੇ ਨੇ। ਜੋ ਦੀਸੈ ਸੋ ਸਗਲ ਬਿਨਾਸੈ ਜਿਉਂ ਬਹਾਦਰ ਕੀ ਛਾਹੀ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਪਾਵਨ ਬਚਨ, ਜੋ ਪ੍ਰਪੰਚ ਦਿਖ ਰਿਹਾ ਸੋ ਸਭ ਨੇ ਨਾਸ਼ ਹੋ ਜਾਣਾ, ਜਿਵੇਂ ਬੱਦਲਾਂ ਦੀ ਛਾਂ ਇੱਕ ਰਸ ਇੱਕ ਜਗ੍ਹਾ ਨਹੀਂ ਬਣੀ ਰਹਿੰਦੀ। ਸੋ ਇਸ ਕਰਕੇ ਛਾਹੀ ਤੋਂ ਭਾਵ ਜਿਹੜੀ ਛਾਂ ਹੁੰਦੀ ਹੈ। ਸੋ ਇਸ ਤਰ੍ਹਾਂ ਕਈ ਵਾਰੀ ਇਹ ਪਾਠ ਗਲਤ ਵੀ ਹੋ ਜਾਂਦਾ, ਜਿਵੇਂ ਅਨੰਦਪੁਰ ਸਾਹਿਬ ਇੱਕ ਵਾਰੀ ਬੜੀ ਪੁਰਾਣੀ ਗੱਲ ਦੱਸੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਨੇ, ਕਹਿੰਦੇ ਮੱਥਾ ਟੇਕਣ ਗਏ ਕਥਾ ਕਰਦਾ ਸੀ ਕੋਈ, ਕਹਿੰਦੇ ਉਹ ਕਹੀ ਜਾਵੇ ਜਿਉਂ ਬਾਂਦਰ ਕੀ ਛਾਹੀ। ਉਹ ਕਹਿੰਦਾ ਆਖੇ ਜਿਵੇਂ ਬਾਂਦਰ ਇੱਧਰਲੇ ਦਰਖਤ ਉੱਧਰ ਛਾਲ ਮਾਰਦਾ, ਆਖੇ ਜਿਵੇਂ ਉਹਦੀ ਛਾਂ ਨਹੀਂ ਟਿਕਦੀ ਹੈ। ਮਹਾਂਪੁਰਖ ਕਹਿੰਦੇ ਦੇਖੋ ਵੀ ਬਹਾਦਰ ਕੀ ਸ਼ਾਹੀ ਲਿਖਿਆ ਉਹਨੂੰ ਬਾਂਦਰ ਹੀ ਦੱਸੀ ਜਾਂਦਾ। ਇਸ ਤਰ੍ਹਾਂ ਕਈ ਵਾਰੀ ਗਲਤੀ ਹੋ ਜਾਂਦੀ ਪਾਠ ਕਰਨ ਦੇ ਵਿੱਚ। ਆ ਜੋ ਮਹਾਰਾਜ ਨੇ ਕਿਹਾ ਉਹੀ ਕਹਿਣਾ ਚਾਹੀਦਾ। ਤਾਜ ਅਭਿਮਾਨ ਸਰਨ ਸੰਤਨ ਗਾਹੋ ਮੁਕਤ ਹੋ ਹੇ ਛਿਨ ਮਾਹੀ। ਸੰਤਾਂ ਦੀ ਸ਼ਰਨ ਗ੍ਰਹਿਣ ਕਰਕੇ ਹੰਕਾਰ ਨੂੰ ਤਿਆਗ ਦੇ ਤਾਂ ਇੱਕ ਛਿਨ ਦੇ ਵਿੱਚ ਮੁਕਤ ਰੂਪ ਹੋ ਜਾਵੇਗਾ। ਜਾਨ ਨਾਨਕ ਭਗਵੰਤ ਭਜਨ ਬਿਨ ਸੁੱਖ ਸੁਪਨੈ ਭੀ ਨਾਹੀ। ਮਹਾਰਾਜ ਕਥਨ ਕਰਦੇ ਆ ਭਗਵੰਤ ਦੇ ਸਿਮਰਨ ਤੋਂ ਬਿਨਾਂ ਸੰਸਾਰ ਸੁਪਨੇ ਵਿੱਚ ਸੁਪਨੇ ਮਾਤਰ ਕਦੇ ਚਿੱਤ ਵੀ ਇਹ ਜੀਵ ਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ। ਵੈਸੇ ਵੀ ਸੁਪਨੇ ਵਿੱਚ ਕਦੇ ਸੁੱਖ ਨਹੀਂ ਮਿਲਿਆ ਬੰਦੇ ਨੂੰ, ਸੁਪਨਾ ਆਉਂਦਾ ਜ਼ਰੂਰ ਆ, ਬਸ ਘੜੀ ਦੀ ਘੜੀ ਹੁੰਦਾ। ਸਾਰੰਗ ਮਹੱਲਾ ਨਾਵਾਂ ਕਹਾ ਨਰ ਆਪਣੋ ਜਨਮ ਗਵਾਵੈ। ਮਹਾਰਾਜ ਕਹਿੰਦੇ ਜੀਵ ਆਪਣੇ ਅਮੋਲਕ ਮਨੁੱਖਾ ਜਨਮ ਨੂੰ ਕਾਹਦੇ ਲਈ ਨਿਸਫਲ ਗਵਾਉਂਦਾ। ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਨ ਨਹੀਂ ਆਵੈ ਰਹਾਓ। ਮਾਇਆ ਦੇ ਮਦ ਕਰਕੇ ਤੂੰ ਵਿਸ਼ੇ ਰਸਾਂ ਵਿੱਚ ਰਚਿਓ ਤਦਾਕਾਰ ਹੋ ਰਿਹਾ ਅਤੇ ਰਾਮ ਪਰਮਾਤਮਾ ਦੀ ਸ਼ਰਨ ਵਿੱਚ ਆਉਂਦਾ ਨਹੀਂ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋ ਭਾਵੈ। ਇਹ ਸਾਰਾ ਸੰਸਾਰ ਸੁਪਨੇ ਵਾਂਗੂ ਮਿੱਥਿਆ, ਤੂੰ ਇਹਨੂੰ ਵੇਖ ਕੇ ਕਿਸ ਲਈ ਲੁਭਾਏਮਾਨ ਹੋ ਰਿਹਾ। ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨਾ ਕਉ ਪਾਵੈ। ਜੋ ਵੀ ਪੈਦਾ ਹੁੰਦਾ ਸਭ ਨਾਸ ਹੋ ਜਾਂਦਾ, ਸੰਸਾਰ ਵਿੱਚ ਰਹਿਣਾ ਨਹੀਂ ਕੋਈ ਪਾਉਂਦਾ। ਮਿਥਿਆ ਤਨ ਸਾਚੋ ਕਰ ਮਾਨਿਓ ਇਹ ਬਿਦ ਆਪ ਬੰਧਾਵੈ। ਇਹ ਜਿਹੜਾ ਮਿਥਿਆ ਸਰੀਰ ਹੈ ਤੂੰ ਸੱਚਾ ਕਰਕੇ ਮੰਨਿਆ, ਇਸ ਪ੍ਰਕਾਰ ਤੂੰ ਆਪਣੇ ਆਪ ਨੂੰ ਬੰਧਨਾਂ ਦੇ ਵਿੱਚ ਬੰਨਿਆ ਹੋਇਆ ਭਾਈ। ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿੱਤ ਲਾਵੈ। ਮਹਾਰਾਜ ਕਰਦੇ ਕਥਨ ਵੀ ਉਹੀ ਜੀਵ ਮੁਕਤ ਰੂਪ ਹੈ ਜੋ ਪਰਮੇਸ਼ੁਰ ਦੇ ਭਜਨ ਸਿਮਰਨ ਦੇ ਵਿੱਚ ਚਿੱਤ ਬਿਰਤੀ ਨੂੰ ਲਾਉਂਦਾ। ਸਾਰੰਗ ਮਹੱਲਾ ਨਾਵਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਫਰਮਾਉਂਦੇ ਹਨ ਸਾਰੰਗ ਰਾਗ ਵਿੱਚ, ਮਨ ਕਰ ਕਬੂ ਨਾ ਹਰ ਗੁਣ ਗਾਇਓ। ਸੋ ਇਸ ਪ੍ਰਕਾਰ ਮਹਾਰਾਜ ਅੱਗੇ ਬੇਨਤੀ ਹੈ, ਹੇ ਵਾਹਿਗੁਰੂ ਮਨ ਕਰਕੇ ਮੈਂ ਪ੍ਰੀਤੀ ਸਹਿਤ ਕਦੇ ਵੀ ਆਪਦੇ ਗੁਣਾਂ ਨੂੰ ਗਾਉਣਾ ਨਹੀਂ ਕੀਤਾ ਜੀ। ਵਿਖਿਆ ਸਖਤ ਰਹਿਓ ਨਿਸ ਬਸਰ ਕੀਨੋ ਆਪਣੋ ਭਾਇਓ ਰਹਾਓ। 1232 ਅੰਗ ਤੇ ਫਰਮਾਉਂਦੇ ਹਨ ਨਿਸ ਤੇ ਬਸਰ, ਰਾਤ ਦਿਨ ਮੈਂ ਵਿਸ਼ਿਆਂ ਵਿੱਚ ਹੀ ਸਖਤ ਹੁੰਦਾ ਖਚਿਤ ਹੋ ਰਿਹਾ ਹਾਂ ਤੇ ਆਪਣਾ ਮਨ ਭਾਉਂਦਾ ਸੰਕਲਪ ਕੀਤਾ ਆਪ ਭਾਵ ਆਪਣੀ ਮਨਮਰਜ਼ੀ ਅਨੁਸਾਰ ਕੰਮ ਕਰਦਾ ਰਿਹਾ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਵਿਖਿਆ ਸਖਤ ਪਾਠ ਇਕੱਠਾ ਹੀ ਹੈ, ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ ਪਰ ਦਾਰਾ ਲਪਟਾਇਓ। ਗੁਰਾਂ ਦਾ ਉਪਦੇਸ਼ ਕਾਨਨ ਕੰਨਾਂ ਵਿੱਚ ਕਦੇ ਸੁਣਿਆ ਹੀ ਨਹੀਂ, ਕਦੇ ਵੇਖਿਆ ਹੀ ਨਹੀਂ, ਕਥਾ ਨਹੀਂ ਸੁਣੀ ਕਦੇ ਬਹਿ ਕੇ, ਕੀਰਤਨ ਨਹੀਂ ਸੁਣਿਆ ਕਦੇ ਬਹਿ ਕੇ, ਪਾਠ ਨਹੀਂ ਸੁਣਿਆ ਕਦੇ ਬਹਿ ਕੇ, ਪਰ ਦਾਰਾ ਪਰਾਈ ਇਸਤਰੀ ਨਾਲ ਹੀ ਦੰਪਟ ਹੋ ਰਿਹਾ ਹਾਂ। ਪਰ ਨਿੰਦਾ ਕਾਰਨ ਬਹੁਤ ਆਵਤ ਸਮਝਿਓ ਨਹਿ ਸਮਝ ਆਇਓ। ਪਰਾਈ ਨਿੰਦਿਆ ਕਰਨ ਵਾਸਤੇ ਬਹੁਤ ਹੀ ਦੌੜਦਾ ਰਿਹਾ, ਜਿੱਥੇ ਕੋਈ ਨਿੰਦਕ ਬੁਲਾਉਂਦਾ ਉੱਥੇ ਜਾਂਦਾ ਰਿਹਾ। ਸੋ ਮਹਾਂਪੁਰਖਾਂ ਦੀ ਨਿੰਦਿਆ ਕਰਨ ਦੀ ਆਦਤ ਪਈ ਹੁੰਦੀ ਹੈ ਸੰਗਤ ਦੀ, ਗੁਰੂ ਦੀ ਨਿੰਦਿਆ ਕਰਦੇ ਲੋਕ। ਸੋ ਵੇਦਾਂ ਸ਼ਾਸਤਰਾਂ ਦਾ ਜਾਂ ਕਿਸੇ ਮਹਾਂਪੁਰਖਾਂ ਦਾ ਸਮਝਾਇਆ ਹੋਇਆ ਵੀ ਸਮਝਿਆ ਨਹੀਂ ਹਾਂ ਮੈਂ। ਕਹਾ ਕਹੋ ਮੈਂ ਆਪਣੀ ਕਰਨੀ ਜਿਹ ਬਿਦ ਜਨਮ ਗਵਾਇਓ। ਜਿਸ ਪ੍ਰਕਾਰ ਮੈਂ ਆਪਣਾ ਮਨੁੱਖਾ ਜਨਮ ਨਿਸਫਲ ਗਵਾਇਆ, ਉਹ ਮੈਂ ਆਪਣੀ ਜਿਹੜੀ ਕਰਤੂਤ ਹੈ ਕਹਾਂ ਤੱਕ ਕਿੱਥੋਂ ਤੱਕ ਕਥਨ ਕਰਾਂ। ਇਹ ਨਾਨਕ ਸਭ ਔਗਨ ਮੋਹ ਮਹਿ ਰਾਖ ਲਿਹੋ ਸਰਨਾਇਓ। ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ। ਸੋ ਇਸ ਪ੍ਰਕਾਰ ਇਹ ਜਗਿਆਸੂ ਕਹਿੰਦਾ ਕਿ ਸਾਰੇ ਔਗਣ ਮੇਰੇ ਮਨ ਵਿੱਚ ਹਨ, ਆਪ ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖ ਲੈਣਾ ਕਰੋ। ਕਹਿ ਨਾਨਕ ਸਭ ਔਗਨ ਮੋਹ ਮੈਂ। ਸੋ ਮੋਹ ਮੋਹ ਮੈਂ ਇਕੱਠਾ ਨਹੀਂ ਕਰਨਾ, ਮੋਹ ਮੈਂ, ਸਾਰੇ ਔਗਣ ਮੇਰੇ ਵਿੱਚ ਹਨ, ਰਾਖ ਲਿਹੋ ਸਰਨਾਇਓ, ਮੈਨੂੰ ਕਿਰਪਾ ਕਰਕੇ ਆਪਣੀ ਸ਼ਰਨ ਦੇ ਵਿੱਚ ਰੱਖਣਾ ਕਰੋ ਜੀ। ਰਾਗ ਸਾਰੰਗ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ, ਇੱਥੇ ਸਾਰੰਗ ਉੱਤੇ ਟਿੱਪੀ ਨਹੀਂ ਬੇਸ਼ੱਕ ਲਾਈ, ਪਿੱਛੇ ਸਾਰੰਗ ਤਿੰਨਾਂ ਦੇ ਉੱਤੇ ਟਿੱਪੀ ਲਾਈ ਆ, ਉਹ ਸੰਕੇਤ ਹੀ ਆ ਵੀ ਸਾਰੰਗ ਬੋਲਣਾ। ਇਸ ਪ੍ਰਕਾਰ ਇੱਥੇ ਆਪਾਂ ਟਿੱਪੀ ਜਗ੍ਹਾ ਬਿੰਦੀ ਦੀ ਥੋੜ੍ਹੀ ਜਿਹੀ ਵਰਤੋਂ ਕਰਾਂਗੇ। ਰਾਗ ਸਾਰੰਗ, ਜੇ ਸਾਰੰਗ ਕਹੀਏ ਫਿਰ ਨਹੀਂ ਰਾਗ ਬਣਦਾ ਸਾਰੰਗ, ਕਿਉਂਕਿ ਸਾਰੰਗ ਬਬੀਹੇ ਨੂੰ ਕਹਿੰਦੇ ਨੇ। ਇਸ ਪ੍ਰਕਾਰ ਸਾਰੰਗ ਰਾਗ ਹੈ ਇਹ ਰਾਗ ਸਾਰੰਗ ਅਸ਼ਟਪਦੀਆਂ ਅੱਠ ਅੱਠ ਪੌੜੀਆਂ ਸ਼ਬਦ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹੱਲਾ ਪਹਿਲਾ ਘਰ ਪਹਿਲਾ ਪਹਿਲੇ ਘਰ ਸੁਰਤਾਰ ਦੇ ਸਾਰੇ ਸ਼ਬਦ ਹਨ ਇੱਕ ਤਾਲਾ 'ਚ ਗਾਉਣਾ। ਇੱਕ ਤਾਲਾ ਦੀਆਂ ਮੇਰਾ ਖਿਆਲ ਲਗਭਗ 11 ਮਾਤਰਾ ਹੁੰਦੀਆਂ ਨੇ, ਜੇ ਘਰ 12ਵਾਂ ਲਿਖਿਆ ਫਿਰ ਉਹ 12 ਮਾਤਰਾ ਬਣਦੀਆਂ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਬੀਜ ਮੰਤਰ ਹੈ ਆਪਣਾ। ਹਰ ਬਿਨ ਕਿਉਂ ਜੀਵਾ ਮੇਰੀ ਮਾਈ, ਹੇ ਮਾਇਆਪਤੀ ਹੇ ਹਰੀ ਪਰਮੇਸ਼ਰ, ਹੇ ਮੇਰੇ ਮਾਈ ਹੁੰਦਾ ਹੇ ਭਾਈ, ਮਾਈ ਹੁੰਦਾ ਹੇ ਮਾਇਆਪਤੀ ਪਰਮੇਸ਼ਰ ਜਾਂ ਮਾਈ ਤੋਂ ਭਾਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਵੱਡਿਆਂ ਬਜ਼ੁਰਗਾਂ ਨੂੰ, ਹੇ ਮਾਇਆਪਤੀ ਹਰੀ, ਮੇਰੀ ਪ੍ਰੀਤੀ ਇਹੀ ਜੀ ਪ੍ਰਬਲ ਹੈ ਜੋ ਆਪ ਜੀ ਤੋਂ ਬਿਨਾਂ ਮੈਂ ਕਿਵੇਂ ਜਿਉਣਾ ਕਰਾਂ। ਵੈਰਾਗ ਦਾ ਸ਼ਬਦ ਗੁਰੂ ਨਾਨਕ ਦੇਵ ਜੀ ਉਚਾਰਦੇ ਹਨ ਆਪਣੇ ਵੱਲੋਂ ਅਤੇ ਆਪਾਂ ਨੂੰ ਵੈਰਾਗ ਦਿੰਦੇ ਨੇ। ਜੈ ਜਗਦੀਸ਼ ਤੇਰਾ ਜਸ ਜਾਚਾਉ, ਮੈਂ ਹਰ ਬਿਨ ਰਹਿਣ ਨਾ ਜਾਈ ਰਹਾਓ। ਇਹ ਜਗਤ ਦੇ ਮਾਲਕ ਪ੍ਰਭੂ ਆਪ ਜੀ ਦੀ ਜੈ ਹੋਵੇ ਜੀ। ਪਹਿਲਾਂ ਤਾਂ ਮੈਂ ਤੁਹਾਨੂੰ ਨਮਸਕਾਰ ਕਰਦਾ ਅਤੇ ਮੈਂ ਤੇਰਾ ਜਸ ਕਰਨਾ ਮੰਗਦਾ ਹਾਂ ਜੀ। ਹੇ ਹਰੀ, ਆਪ ਜੀ ਤੋਂ ਬਿਨਾਂ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ ਜੀ, ਰਹਾਓ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਣ ਸਬਾਈ। ਇਹ ਹਰੀ, ਤੇਰੇ ਦਰਸ਼ਨ ਦੀ ਪਿਆਸ ਕਰਕੇ ਮੈਂ ਕਾਮਨ ਭਾਵ ਇਸਤਰੀ ਜੋ ਪਿਆਸੀ ਹੋ ਰਹੀ ਹਾਂ ਅਤੇ ਸਾਰੀ ਅਵਸਥਾ ਰੂਪੀ ਰਾਤ ਮੈਂ ਤੇਰਾ ਹੀ ਰਾਹ ਵੇਖਦੀ ਹਾਂ ਜੀ। ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਪਰਾਈ। ਇਹ ਸ੍ਰੀ ਤੋਂ ਭਾਵ ਲੱਛਮੀ ਜਾਂ ਸ਼ੋਭਾ ਦੇ ਧਾਰਨ ਵਾਲੇ ਮੇਰੇ ਨਾਥ ਸਵਾਮੀ ਜੀ, ਮੇਰਾ ਮਨ ਆਪ ਜੀ ਵਿੱਚ ਲੀਨ ਹੋ ਰਿਹਾ। ਇਹ ਵਾਹਿਗੁਰੂ ਆਪ ਹੀ ਪਰਾਈ ਪੀੜਾਂ ਨੂੰ ਜਾਣਦੇ ਹੋ। ਗਣਤ ਸਰੀਰ ਪੀਰ ਹੈ ਹਰ ਬਿਨ ਗੁਰ ਸ਼ਬਦੀ ਹਰ ਪਾਈ ਪਾਈ। ਸੋ ਇਸ ਪ੍ਰਕਾਰ ਪੱਪੇ ਕੰਨਾਂ ਉੱਤੇ ਬਿੰਦੀ ਹੈ ਪਾਈ, ਇਹ ਹਰੀ ਆਪਦੇ ਨਾਮ ਸਿਮਰਨ ਤੋਂ ਬਿਨਾਂ ਜਿੰਨੀ ਕੋ ਕਰਮਾਂ ਧਰਮਾਂ ਦੀ ਗਿਣਤੀ ਕਰਨੀ ਹੈ ਓਨੀ ਸਰੀਰ ਵਿੱਚ ਪੀੜਾ ਰੂਪ ਹੈ। ਇਹ ਹਰੀ ਤੂੰ ਗੁਰੂ ਉਪਦੇਸ਼ ਦੁਆਰਾ ਪਾਇਆ ਜਾਂਦਾ ਹੈ। ਉਹ ਦਇਆਲ ਕਿਰਪਾ ਕਰ ਹਰ ਜੀਉ ਹਰ ਸਿਉ ਰਹਾਂ ਸਮਾਈ। ਇਹ ਕਿਰਪਾ ਕਰ, ਕਿਰਪਾ ਦੀ ਕਿਰਪਾ ਆਕਰ, ਕਿਰਪਾ ਦੀ ਖਾਣ ਹਰ ਜੀਉ ਮੇਰੇ ਪਰ ਦਿਆਲੂ ਹੋ, ਜਿਸ ਕਰਕੇ ਹੇ ਹਰੀ ਮੈਂ ਆਪ ਜੀ ਨਾਲ ਸਮਾਈ ਭੇਦ ਰਹਿਣਾ ਕਰਾਂ। ਐਸੀ ਰਬਤ ਰਬਹ ਮਨ ਮੇਰੇ ਹਰ ਚਰਨੀ ਚਿੱਤ ਲਾਈ। ਹੇ ਹਰੀ ਇਹੋ ਜਿਹੀ ਰਬਤ ਰੀਤੀ ਨਾਲ ਮੇਰੇ ਮਨ ਵਿੱਚ ਰਮਣਾ ਕਰੋ, ਜੋ ਆਪਦੇ ਚਰਨਾਂ ਨਾਲ ਚਿੱਤ ਬਿਰਤੀ ਲਗਾਈ ਰੱਖਾਂ। ਬਿਸਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਿਜ ਸਮਾਈ। ਹੇ ਮਨੋਹਰ ਸੁੰਦਰ ਪ੍ਰਭੂ ਆਪਦੇ ਗੁਣ ਗਾ ਕੇ ਅਸਚਰਜ ਹੋ ਗਏ ਹਾਂ। ਬਿਸਮ ਤੋਂ ਭਾਵ ਅਸਚਰਜ ਹੁੰਦਾ ਹੈ ਅਤੇ ਨਿਰਭਉ ਪਦ ਵਿੱਚ ਸਹਿਜੇ ਸਮਾਈ ਹੋ ਗਈ ਹੈ। ਹਿਰਦੈ ਨਾਮ ਸਦਾ ਧੁਨ ਨਿਹਚਲ ਘਟੈ ਨਾ ਕੀਮਤ ਪਾਈ। ਹਿਰਦੇ ਵਿੱਚ ਸਦਾ ਨਾਮ ਦੀ ਅਚਲ ਧੁਨੀ ਹੋ ਰਹੀ ਹੈ, ਜੋ ਕਦੇ ਘਟਦੀ ਨਹੀਂ ਅਤੇ ਨਾ ਹੀ ਕੀਮਤ ਪਾਈ ਜਾਂਦੀ ਹੈ। ਜਿਹਦੇ ਹਿਰਦੇ 'ਚ ਤੇਰਾ ਨਾਮ ਵਸਿਆ ਹੈ, ਉਹਦੀ ਧੁਨ ਜਿਹੜੀ ਬਾਣੀ ਹੈ ਉਹ ਸਦਾ ਨਿਹਚਲ ਹੈ, ਉਹਦੀ ਕੀਮਤ ਪਾਈ ਹੋਈ ਘਟਦੀ ਨਹੀਂ ਹੈ। ਬਿਨ ਨਾਵੈ ਸਭ ਕੋਈ ਨਿਰਧਨ, ਸਤਿਗੁਰ ਬੂਝ ਬੁਝਾਈ। ਨਾਮ ਤੋਂ ਬਿਨਾਂ ਸਭ ਕੋਈ ਕੰਗਾਲ ਹੀ ਹੈ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਮੈਨੂੰ ਸਤਿਗੁਰਾਂ ਨੇ ਇਹ ਬੂਝ ਭਾਵ ਸਮਝਾ ਦਿੱਤੀ ਹੈ। ਪ੍ਰੀਤਮ ਪ੍ਰਾਨ ਭਏ ਸੁਨ ਸੱਜਣੀ, ਦੂਤ ਮੂਹੇ ਬਿਖ ਖਾਈ। ਇਹ ਸੱਜਣੀ ਇਹ ਜਗਿਆਸੂ ਰੂਪ ਇਸਤਰੀ ਸੁਣਨਾ ਕਰ, ਜਿਸ ਵੇਲੇ ਮੈਂ ਸੱਜਣੀ ਮਹਾਤਮਾ ਰੂਪ ਸਖੀ ਤੋਂ ਸ਼ੁਭ ਸਿੱਖਿਆ ਸੁਣੀ ਅਤੇ ਕਾਮ ਆਦਿਕ ਦੂਤ ਨਾਮ ਰੂਪ ਵਿਆਹ ਨੂੰ ਖਾ ਕੇ ਮਰ ਗਏ, ਤਾਂ ਪ੍ਰੀਤਮ ਪਰਮਾਤਮਾ ਮੇਰੇ ਪ੍ਰਾਣ ਰੂਪ ਹੋ ਗਏ, ਭਾਵ ਪ੍ਰਾਣਾਂ ਵਾਂਗੂ ਪਿਆਰੇ ਹੋ ਗਏ। ਨਾਮ ਹੋਰ ਸਾਰਿਆਂ ਨੂੰ ਤਾਂ ਅੰਮ੍ਰਿਤ ਵਾਂਗੂ ਹੈ, ਕਾਮ ਕ੍ਰੋਧ ਨੂੰ ਨਾਮ ਜ਼ਹਿਰ ਵਾਂਗੂ ਲੱਗਦਾ, ਕਿਉਂਕਿ ਕਲਯੁਗ ਦੀ ਫੌਜ ਹੈ। ਜਿਵੇਂ ਵਾਹਿਗੁਰੂ ਮੰਤਰ ਤੋਂ ਕਲਯੁਗ ਡਰਦਾ ਬਹੁਤ ਜ਼ਿਆਦੇ, ਥਰ ਥਰ ਕੰਬਣ ਲੱਗ ਜਾਂਦਾ, ਇਵੇਂ ਹੀ ਇਹ ਵਾਹਿਗੁਰੂ ਕਹਿਣ ਨਾਲ ਕਾਮ ਹੋਣਾ ਨੂੰ ਵੀ ਜਿਹੜੀ ਜਾਨ ਨਿਕਲਦੀ ਇਹਨਾਂ ਦੀ, ਡਰਦੇ ਹੀ ਭੱਜ ਜਾਂਦੇ। ਜਬ ਕੀ ਉਪਜੀ ਤਬ ਕੀ ਤੈਸੀ, ਰੰਗੁਲ ਭਈ ਮਨ ਭਾਈ। ਜਦੋਂ ਦੀ ਪ੍ਰੀਤੀ ਪੈਦਾ ਹੋਈ ਹੈ ਤਦੋਂ ਦੀ ਤੈਸੀ ਉਸੇ ਤਰ੍ਹਾਂ ਦੀ ਹੈ, ਕਦੇ ਵੀ ਘੱਟ ਨਹੀਂ ਹੋਈ ਆ। ਰੰਗਲ ਪ੍ਰੇਮ ਪ੍ਰੇਮਣ ਹੋ ਕੇ ਪਤੀ ਦੇ ਮਨ ਵਿੱਚ ਭਾ ਗਈ। ਕਈਆਂ ਦੀ ਪ੍ਰੀਤੀ ਸ਼ੁਰੂ 'ਚ ਹੁੰਦੀ ਬਹੁਤ ਜ਼ਿਆਦਾ, ਫਿਰ ਘੱਟ 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 ਕੇ ਕਹਿਣਗੇ ਪਹਿਲਾਂ ਨਿਤਨੇਮ ਬਹੁਤ ਸੀ ਹੁਣ ਘੱਟ ਗਿਆ, ਪਹਿਲਾਂ ਐਂ ਸੀ ਹੁਣ ਘੱਟ ਗਿਆ, ਪਹਿਲਾਂ ਐਂ ਸੀ ਉਹ ਵੀ ਘੱਟ ਗਿਆ। ਮਹਾਰਾਜ ਕਹਿੰਦੇ ਮੇਰੇ ਮਨ 'ਚ ਤਾਂ ਜਦੋਂ ਪ੍ਰੀਤੀ ਲੱਗੀ ਆ ਵਧੀ ਹੈ, ਘੱਟੀ ਨਹੀਂ ਕਦੇ। ਇਹ ਧਿਆਨ ਕਰਨਾ, ਪ੍ਰੀਤੀ ਕਦੇ ਘਟਣ ਨਹੀਂ ਦੇਣੀ। ਪਤੀ ਦੇ ਮਨ ਵਿੱਚ ਭਾਈਆਂ ਮੈਂ ਤਾਂ ਰੰਗਲ ਆਨੰਦ ਵਾਲੀ ਹੋਈਆਂ। ਸਹਿਜ ਸਮਾਧ ਸਦਾ ਲਿਵ ਹਰ ਸਿਉ ਜੀਵਾਂ ਹਰ ਗੁਣ ਗਾਈ। ਸਦੀਵ ਕਾਲ ਹਰੀ ਨਾਲ ਲਿਵ ਲਗਾਉਣ ਕਰਕੇ ਸਹਿਜੇ ਸਮਾਧੀ ਲੱਗ ਗਈ ਹੈ ਅਤੇ ਹਰੀ ਦੇ ਗੁਣ ਗਾ ਕੇ ਮੈਂ ਜਿਉਂਦੀ ਹਾਂ ਜੀ। ਗੁਰ ਕੈ ਸਬਦ ਰੱਤਾ ਬੈਰਾਗੀ, ਨਿਜ ਘਰ ਤਾੜੀ ਲਾਈ। ਸੰਸਾਰ ਵੱਲੋਂ ਵਿਰਾਗੀ ਹੋ ਕੇ ਮੇਰਾ ਮਨ ਗੁਰਾਂ ਦੇ ਉਪਦੇਸ਼ ਵਿੱਚ ਦਿੱਤਾ ਹੈ ਅਤੇ ਨਿਜ ਘਰ ਹੁੰਦਾ ਆਪਣੇ ਸਰੂਪ ਰੂਪੀ ਘਰ ਵਿੱਚ ਤਾੜੀ ਲੱਗ ਗਈ, ਮੇਰੀ ਸਮਾਧੀ ਲਗਾਈ ਹੈ। ਸੁੱਧ ਰਸ ਨਾਮ ਮਹਾਰਸ ਮਿੱਠਾ, ਨਿਜ ਘਰ ਤੱਤ ਗੁਸਾਈ। ਨਾਮ ਦਾ ਮਹਾਂ ਹੁੰਦਾ ਬੜਾ ਮਿੱਠਾ ਰਸ ਹੈ, ਇਹ ਸੁੱਧ ਰਸ ਨਿਰਾ ਅੰਮ੍ਰਿਤ ਰਸ ਹੈ, ਸੁਧਾਰਨੇ ਵਾਲਾ ਰਸ ਹੈ। ਇਸ ਨਾਮ ਅੰਮ੍ਰਿਤ ਰਸ ਨੂੰ ਜਿਹਨੇ ਪੀਤਾ ਉਹਨੇ ਆਪਣੇ ਅੰਤਹਕਰਨ ਰੂਪ ਘਰ ਵਿੱਚ ਸਭ ਵੇਦਾਂ ਦੇ ਤੱਤ ਸਿਧਾਂਤ ਰੂਪ ਗੁਸਾਈ ਨੂੰ ਪਾ ਲਿਆ। ਤਹਿ ਹੀ ਮਨ ਜਹ ਹੀ ਤੈਂ ਰੱਖਿਆ, ਐਸੀ ਗੁਰਮਤ ਪਾਈ। ਕਹੀ ਜੀ ਗੁਰਮਤ ਪਾਈ ਹੈ ਜੀ, ਕਹਿੰਦੇ ਹੇ ਵਾਹਿਗੁਰੂ ਹੀ ਹੁੰਦਾ ਨਿਸ਼ਚੇ ਨਾਲ, ਉੱਥੇ ਹੀ ਮੇਰਾ ਮਨ ਟਿਕ ਗਿਆ ਜਿੱਥੇ ਆਪ ਨੇ ਰੱਖਿਆ, ਪਰ ਗੁਰਾਂ ਦੀ ਸਿੱਖਿਆ ਕਰਕੇ ਇਹੋ ਜਿਹੀ ਯੁਗਤੀ ਪਾਈ ਹੈ। ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰੱਤੇ ਬਣ ਆਈ। ਸਨਕ ਸਨੰਦਨ ਆਦਿਕ ਸਰੋਤੇ, ਬ੍ਰਹਮਾ ਵਰਗੇ ਵੇਦ ਪਾਠੀ ਅਤੇ ਇੰਦਰ ਆਦਿਕ ਰਾਜਿਆਂ ਦਾ ਵੀ ਭਗਤੀ ਵਿੱਚ ਤਦਾਕਾਰ ਹੋਣ ਕਰਕੇ, ਸੋ ਭਗਤੀ ਦੇ ਪ੍ਰੇਮ ਕਰਕੇ ਆਪ ਜੀ ਨਾਲ ਪ੍ਰੀਤੀ ਬਣ ਆਈ ਹੈ। ਇੱਡੀ ਵੱਡੀ ਹੈ ਭਗਤੀ। ਨਾਨਕ ਹਰ ਬਿਨ ਘਰੀ ਨਾ ਜੀਵਾਂ, ਹਰ ਕਾ ਨਾਮ ਵਡਾਈ। ਮਹਾਰਾਜ ਕਥਨ ਕਰਦੇ ਆ, ਹੇ ਹਰੀ ਆਪ ਜੀ ਨਾਮ ਤੋਂ ਬਿਨਾਂ ਮੈਂ ਘੜੀ ਮਾਤਰ ਵੀ ਜਿਉਂਦਾ ਨਹੀਂ ਹਾਂ, ਕਿਉਂਕਿ ਹਰੀ ਨਾਮ ਦੀ, ਹਰੀ ਨਾਮ ਹੀ ਜਿਹੜਾ ਹੈ ਉਹ ਵਡਿਆਈ ਦਾ ਦਾਤਾ ਹੈ। ਸਾਰੰਗ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਸਾਰੰਗ ਰਾਗ ਦੇ ਜਾਪਣ 'ਤੇ ਕਿਰਪਾ ਕਰਦੇ ਨੇ। ਹਰ ਬਿਨ ਕਿਉਂ ਧੀਰ ਹੈ ਮਨ ਮੇਰਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਫਰਮਾਉਂਦੇ ਨੇ, ਹਰੀ ਨਾਮ ਤੋਂ ਬਿਨਾਂ ਮੇਰਾ ਮਨ ਕਿਵੇਂ ਧੀਰਜ ਕਰ ਸਕਦਾ, ਨਹੀਂ ਕਰ ਸਕਦਾ। ਕੋਟ ਕਲਪ ਕੇ ਦੁੱਖ ਬਿਨਾਸਨ, ਸਾਚ ਦ੍ਰਿੜਾਏ ਨਵੇਰਾ ਰਹਾਉ। ਨਾਮ ਦੀ ਮਹਿਮਾ ਕਰਦੇ ਨੇ, ਜੋ ਕਰੋੜਾਂ ਕਲਪਾਂ ਦੇ ਦੁੱਖ ਨਾਸ ਕਰਨ ਵਾਲਾ, ਉਹ ਸੱਚਾ ਨਾਮ ਦ੍ਰਿੜਾ ਕੇ ਗੁਰਾਂ ਨੇ ਜਨਮ ਮਰਨ ਦਾ ਨਿਬੇੜਾ ਕਰ ਦਿੱਤਾ ਹੈ। ਸੋ ਜਦੋਂ ਇਸ ਪ੍ਰਕਾਰ ਹੁੰਦਾ ਜੇ ਜੁਗ ਚਾਰੇ ਆਰ ਜਾਂ ਹੋਰ ਦਸੂਣੀ ਹੋਏ। ਸੋ ਇਸੇ ਪ੍ਰਕਾਰ ਦਸ ਚੌਕਾ ਚਾਲੀ, ਇਹ ਜਦੋਂ ਚਾਰ ਯੁੱਗਾਂ ਦੀਆਂ ਦਸ ਚੌਂਕੜੀਆਂ ਬਤੀਤ ਹੋ ਜਾਂਦੀਆਂ ਹਨ ਤਾਂ ਇਸ ਪ੍ਰਕਾਰ ਕਹਿੰਦੇ ਫਿਰ ਇੱਕ ਕਲਪ ਜਿਹੜਾ ਹੈ ਬਤੀਤ ਹੁੰਦਾ। ਕਲਪ ਵੈਸੇ ਬਹੁਤ ਜ਼ਿਆਦਾ ਵੱਡਾ ਹੁੰਦਾ, ਦਸ ਚੌਕਾ ਚਾਲੀ ਵਾਰੀ, ਭਾਵ ਜਦੋਂ ਚਾਰ ਯੁੱਗ ਇੱਕ ਵਾਰ ਬਤੀਤ ਹੋਣ ਅਤੇ ਦਸ ਵਾਰੀ ਬਤੀਤ ਹੋਏ ਤਾਂ ਜਦੋਂ ਇਹ ਸਾਰੀ ਇੱਕ ਚੌਂਕੜੀ ਦਸ ਵਾਰੀ ਬਤੀਤ ਹੁੰਦੀ ਤਾਂ ਇੱਕ ਕਲਪ ਹੋ ਗਿਆ। ਇੱਕ ਕਲਪ ਦੇਖ ਲਓ ਚਾਲੀ ਯੁੱਗ ਦਾ ਹੈ ਅਤੇ ਚਾਰ ਯੁੱਗ, ਇੱਕ ਯੁੱਗ ਹੀ ਨਹੀਂ ਮਾਣ ਹੈਗਾ, ਇੱਕ ਦਿਨ ਨਹੀਂ ਮਾਣ ਹੈਗਾ। ਇੱਥੇ ਗੁਰੂ ਨਾਨਕ ਸਾਹਿਬ ਨਾਮ ਦੀ ਮਹਿਮਾ ਦੱਸਦੇ ਆ, ਕਹਿੰਦੇ ਜੇ ਕਰੋੜਾਂ ਕਲਪਾਂ ਦੇ ਦੁੱਖ ਨਾਸ ਕਰਨ ਵਾਲਾ, ਕਰੋੜਾਂ ਯੁੱਗਾਂ ਦੇ ਦੁੱਖ ਨਾਸ ਕਰ ਦਿੰਦਾ, ਐਡਾ ਵੱਡਾ ਨਾਮ ਹੈ। ਕ੍ਰੋਧ ਨਿਵਾਰ ਜਲੇ ਹਉ ਮਮਤਾ ਪੇਮ ਪ੍ਰੇਮ ਸਦਾ ਨੌ ਰੰਗੀ। ਕ੍ਰੋਧ ਦੇ ਨਿਵਾਰਨੇ ਕਰਕੇ ਹੰਗਤਾ ਮਮਤਾ ਜਲੇ ਸੜ ਗਈ ਅਤੇ ਨੌਰੰਗੀ, ਜਿਹੜਾ ਨਵਰੰਗੀ ਕੌਣ ਹੈ, ਪਰਮੇਸ਼ਰ ਦੇ ਪ੍ਰੇਮ ਦਾ ਸਦਾ ਨਵੀਨ ਰੰਗ ਚੜ੍ਹ ਗਿਆ। ਅਨਭਉ ਵਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ। ਜੀਵ ਦਾ ਅਸਲ ਸੰਗੀ ਜੋ ਨਿਰਮਾਇਲ ਹੁੰਦਾ, ਸ਼ੁੱਧ ਸਰੂਪ ਹਰੀ ਪ੍ਰਭੂ ਹੈ, ਉਹਦਾ ਨਾਮ ਜਿਸ ਵੇਲੇ ਗੁਰਾਂ ਤੋਂ ਜਾਚਿਆ ਮੰਗਿਆ ਤਾਂ ਅਨਭਉ ਵਿਸਰ ਗਏ, ਹੋਰ ਸਾਰੇ ਡਰ ਭੁੱਲ ਗਏ। ਚੰਚਲ ਮਤ ਤਿਆਗ ਭਉ ਭੰਜਨ ਪਾਇਆ ਏਕ ਸ਼ਬਦ ਲਿਵ ਲਾਗੀ। ਇੱਕ ਗੁਰ ਉਪਦੇਸ਼ ਵਿੱਚ ਲਿਵ ਲੱਗਣ ਕਰਕੇ ਚੰਚਲ ਮਤੀ ਨੂੰ ਤਿਆਗਿਆ ਤਾਂ ਭਉ ਭੰਜਨ ਪ੍ਰਭੂ ਨੂੰ ਪਾਇਆ। ਉਹਦੇ ਪਾਉਣ ਨਾਲ ਇੱਕ ਸ਼ਬਦ ਹੁੰਦਾ ਬ੍ਰਹਮ, ਬ੍ਰਹਮ ਦੇ ਵਿੱਚ ਲਿਵ ਬਿਰਤੀ ਜੁੜ ਗਈ ਹੈ। ਹਰ ਰਸ ਚਾਕ ਸਤ੍ਰਿਖਾ ਨਿਵਾਰੀ ਹਰ ਮੇਲ ਲਏ ਬੜ ਭਾਗੀ। ਜਿਨ੍ਹਾਂ ਨੇ ਹਰੀ ਨਾਮ ਰਸ ਨੂੰ ਚੱਖ ਕੇ ਪਦਾਰਥਾਂ ਦੀ ਤ੍ਰੇਹ ਨਿਵਿਰਤ ਕੀਤੀ ਹੈ, ਉਹਨਾਂ ਵਡਭਾਗੀਆਂ ਨੂੰ ਹਰੀ ਨੇ ਆਪਣੇ ਨਾਲ ਮੇਲ ਲਿਆ। ਸੋ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਹਨ ਅੱਗੇ ਆਪਾਂ ਨੂੰ, ਜੋ ਪਾਵਨ ਉਪਦੇਸ਼ 1233 ਅੰਗ 'ਤੇ ਬਖਸ਼ਿਸ਼ ਕਰਦੇ ਹਨ ਅੱਗੇ। ਆ ਭਰਤ ਸਿੰਚ ਭਏ ਸੁਭਰ ਸਰ ਗੁਰਮਤ ਸਾਚ ਨਿਹਾਲਾ। ਸਤਿਗੁਰੂ ਮਹਾਰਾਜ ਜੀ ਪਾਵਨ ਬਚਨ ਫਰਮਾਉਂਦੇ ਹਨ, ਸੋ ਅਭਰਤ ਪਾਠ ਨਹੀਂ ਕਰਨਾ, ਅਭਰਤ। ਇਸ ਪ੍ਰਕਾਰ ਜੋ ਪਾਵਨ ਬਚਨ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ, ਜੋ ਅੰਤਕਰਨ ਰੂਪ ਸਰ ਸਰੋਵਰ ਹੈ, ਅਭਰਤ ਹੁੰਦਾ ਖਾਲੀ ਰਹਿੰਦੇ, ਇੱਕ ਤਾਂ ਹੁੰਦਾ ਭਰਤ ਭਰਿਆ ਹੋਇਆ, ਇਹ ਅਭਰਤ ਪਾਠ ਹੈ। ਅਭਰਤ ਨਹੀਂ ਕਰਨਾ, ਇਹ ਧਿਆਨ ਦੇਣਾ, ਅਭਰਤ ਖਾਲੀ ਰਹਿੰਦੇ ਸਨ, ਕਦੇ ਭਰਦੇ ਨਹੀਂ ਸਨ। ਹਰੀ ਨਾਮ ਰੂਪ ਅਮਰ ਦੇ ਸਿੰਚਨੇ ਕਰਕੇ ਉਹ ਸੁਭਰ ਸ੍ਰੇਸ਼ਟ ਚੰਗੇ ਢੰਗ ਦੇ ਨਾਲ ਭਰ ਗਿਆ। ਕਿੰਨਾ ਕੁ ਨੱਕੋ ਨੱਕ ਲੱਭਾ ਲੱਭ, ਕਹਿੰਦੇ ਸ਼ੁਭ ਗੁਣਾਂ ਨਾਲ ਭਰ ਜਾਂਦੇ ਹੋਏ ਅਤੇ ਗੁਰਸਿੱਖਿਆ ਦੁਆਰੇ ਸੱਚ ਸਰੂਪ ਨੂੰ ਨਿਹਾਲਾ ਨਿਹਾਲਾ ਹੁੰਦਾ ਦੇਖ ਲਿਆ। ਜਿਵੇਂ ਇੱਕ ਸਿੰਘ ਸੀ ਆਪਣੇ ਜਥੇ 'ਚ, ਉਹਦਾ ਨਾਂ ਸੀ ਨਿਹਾਲਾ ਰੱਖਿਆ ਹੋਇਆ ਸੀ। ਉਦੋਂ ਤਾਂ ਹਾਸੇ ਨਾਲ ਉਹਨੂੰ ਨਿਹਾਲਾ ਕਹਿੰਦੇ ਹੁੰਦੇ ਸੀਗੇ, ਕਿਉਂਕਿ ਉਹ ਸਿੱਧਾ ਸਾਦਾ, ਸੋ ਸੇਵਾ ਦੇ ਵਿੱਚ ਮਗਨ, ਕੋਈ ਉੱਤਰੀ ਚੜ੍ਹੀ ਨਹੀਂ। ਉਹ ਹੌਲੀ ਹੌਲੀ ਸੱਚੀ ਨਿਹਾਲਾ ਹੋ ਗਿਆ ਹੁਣ ਉਹ, ਅਤੇ ਹੁਣ ਮਹਾਰਾਜ ਦੀ ਕਿਰਪਾ ਹੋ ਗਈ ਉਹਦੇ 'ਤੇ। ਹੁਣ ਪਹਿਲਾਂ ਤਾਂ ਊਈਂ ਨਿਹਾਲਾ ਸੀਗਾ, ਹੁਣ ਸੱਚੀ ਨਿਹਾਲਾ ਹੋ ਗਿਆ ਉਹ। ਮਨ ਰਤ ਨਾਮ ਰਤੇ ਨੇ ਕੇਵਲ ਆਦਿ ਜੁਗਾਦ ਦਿਆਲਾ। ਜੋ ਆਦਿ ਜੁਗਾਦ ਸਦਾ ਸਦਾ ਦਿਆਲੂ ਹੈ, ਉਸ ਉੱਤੇ ਨੇ ਕੇਵਲ ਸ਼ੁੱਧ ਸਰੂਪ ਨਾਮੀ ਮਨ ਦੀ ਰਤ ਹੁੰਦਾ ਪ੍ਰੀਤੀ ਕਰਕੇ, ਰਤੇ ਭਾਵ ਤਦਾਕਾਰ ਹੋਏ ਹਾਂ। ਮੋਹਨ ਮੋਹ ਲੀਆ ਮਨ ਮੋਹਰਾ ਵੱਡੇ ਭਾਗ ਲਿਵ ਲਾਗੀ। ਮੋਹਨ ਪਰਮਾਤਮਾ ਨੇ ਮੇਰਾ ਮਨ ਮੋਹ ਲਿਆ ਵੱਡਿਆਂ ਭਾਗਾਂ ਕਰਕੇ, ਉਸ ਵਿੱਚ ਮੇਰੀ ਜਿਹੜੀ ਬਿਰਤੀ ਸੀ ਉਹ ਲੱਗ ਗਈ ਹੈ, ਬਿਰਤੀ ਜੁੜ ਗਈ ਹੈ ਜੀ। ਸਾਚ ਵਿਚਾਰ ਕਿਲ ਵਿਖ ਦੁੱਖ ਕਾਟੇ ਮਨ ਨਿਰਮਲ ਅਨਰਾਗੀ। ਸੱਚ ਦੇ ਵਿਚਾਰ ਨੇ ਕਰਕੇ ਕਿਲ ਵਿਖ ਹੁੰਦਾ ਪਾਪ ਅਤੇ ਦੁੱਖ ਕੱਟੇ ਗਏ ਹਨ, ਅਤੇ ਮਨ ਨਿਰਮਲ ਸਰੂਪ ਦਾ ਅਨੁਰਾਗੀ ਪ੍ਰੇਮੀ ਹੋਇਆ। ਮਨ ਨਿਰਮਲ ਅਤੇ ਅਨੁਰਾਗੀ ਹੁੰਦਾ ਪ੍ਰੀਤੀ ਵਾਲਾ ਹੋਇਆ। ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ। ਉਹ ਮੋਹਨ ਪਰਮਾਤਮਾ ਸਾਗਰ ਹੁੰਦਾ ਸਮੁੰਦਰ ਵਾਂਗੂ, ਅਤੇ ਗਹਿਰ ਹੁੰਦਾ ਡੂੰਘਾ ਹੈ, ਗੰਭੀਰ ਹੈ, ਨਿਰਹਲ ਹੈ, ਅਤੇ ਸ਼ੁਭ ਗੁਣਾਂ ਰੂਪੀ ਰਤਨਾਂ ਦੀ ਆਗਰ ਖਾਣ ਹੈ। ਉਹ ਤੋਂ ਅਵਰ ਭਿੰਨ ਅਤੇ ਅਨ ਹੁੰਦਾ, ਹੋਰ ਕੋਈ ਪੂਜਣੇ ਯੋਗ ਨਹੀਂ ਹੈ। ਅਵਰ ਸਥਾਨ ਪਰ ਉਹਦੇ ਬਰਾਬਰ ਹੋਰ ਕੋਈ ਨਹੀਂ ਹੈ। ਸੋ ਸਮੁੰਦਰ ਨੂੰ ਵੀ ਗੰਭੀਰ ਨਿਰਹਲ ਲਿਖਿਆ, ਸਮੁੰਦਰ ਟਿਕਿਆ ਰਹਿੰਦਾ ਟਿਕਾਓ ਦੇ ਸਹਿਤ, ਇਹ ਵੀ ਕਿਤੇ ਕਿਤੇ ਹਿੱਲ ਜਾਂਦਾ, ਕਿਉਂਕਿ ਇਹਦੇ 'ਚ ਸਾਮੀ ਲਹਿਰਾਂ ਆ ਜਾਂਦੀਆਂ, ਪਰ ਪਰਮਾਤਮਾ ਨਹੀਂ ਹਿਲਦਾ। ਸ਼ਬਦ ਵੀ ਚਾਰ ਭਰਮ ਭਉ ਭੰਜਨ ਅਵਰ ਨਾ ਜਾਣਿਆ। ਦੂਜਾ ਬ੍ਰਹਮ ਨੂੰ ਵਿਚਾਰ ਕੇ ਭਰਮ ਅਤੇ ਡਰ ਨੂੰ ਨਾਸ ਕੀਤਾ, ਬ੍ਰਹਮ ਤੋਂ ਬਿਨਾਂ ਹੋਰ ਕਿਸੇ ਦੂਜੇ ਨੂੰ ਜਾਣਿਆ ਹੀ ਨਹੀਂ ਹੈ। ਮਨੂਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਧਿਕਾਈ। ਚੰਚਲ ਮਨ ਨੂੰ ਮਾਰ ਕੇ ਨਿਰਮਲ ਪਦ ਨੂੰ ਪਛਾਣਿਆ ਅਤੇ ਹਰੀ ਦੇ ਰਸ ਆਨੰਦ ਵਿੱਚ ਬਹੁਤਾ ਰੰਗੇ ਗਏ। ਏਕ ਸਭਿਨ ਮੈਂ ਅਵਰ ਨਾ ਜਾਣਨਾ ਸੁਤਕ ਸਤਿਗੁਰ ਬੂਝ ਬੁਝਾਈ। ਇੱਕ ਪਰਮਾਤਮਾ ਤੋਂ ਬਿਨਾਂ ਮੈਂ ਹੋਰ ਕਿਸੇ ਨੂੰ ਜਾਣਦਾ ਨਹੀਂ ਹਾਂ। ਸਤਿਗੁਰਾਂ ਨੇ ਮੈਨੂੰ ਇਹ ਬੂਝ ਹੁੰਦੀ ਹੈ ਸਮਝ ਸਮਝਾਈ, ਜਾਂ ਇਹਨੂੰ ਗਿਆਤ ਵੀ ਕਹਿੰਦੇ ਨੇ ਜਾਂ ਬੂਝ ਸਮਝ। ਅਗਮ ਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣੇ ਆ। ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਜੋ ਮਨ ਕਰਕੇ ਅਗਮ ਹੈ, ਇੰਦਰੀਆਂ ਕਰਕੇ ਅਗੋਚਰ ਹੈ, ਸੋ ਅਨਾਥ ਤੋਂ ਭਾਵ ਜੋ ਨਾਥ ਹੁੰਦਾ ਮਾਲਕ, ਜੋ ਅਨਾਥ ਭਾਵ ਸਵਾਮੀ ਤੋਂ ਬਿਨਾਂ ਹੈ, ਹੁਣ ਉਹਦਾ ਤਾਂ ਕੋਈ ਮਾਲਕ ਹੀ ਨਹੀਂ ਹੈ, ਇਸ ਕਰਕੇ ਉਹਨੂੰ ਅਨਾਥ ਕਹਿੰਦੇ ਨੇ। ਅਤੇ ਅਜੋਨੀ ਜੂਨੀਆਂ ਤੋਂ ਰਹਿਤ ਹੈ, ਉਸ ਇੱਕ ਅਦੁੱਤੀ ਬ੍ਰਹਮ ਨੂੰ ਗੁਰਸਿੱਖਿਆ ਦੁਆਰਾ ਹੀ ਜਾਣਿਆ ਅਸੀਂ। ਸੋ ਭਰ ਭਰੇ ਨਾਹੀਂ ਚਿੱਤ ਡੋਲੈ, ਮਨ ਹੀ ਤੇ ਮਨ ਮਾਨੇ ਆ। ਸ਼ੁਭ ਗੁਣਾਂ ਨਾਲ ਸੁਭਰ ਹੁੰਦਾ ਨੱਕੋ ਨੱਕ ਭਰ ਗਏ ਹਾਂ, ਹੁਣ ਇਸ ਕਰਕੇ ਚਿੱਤ ਡੋਲਦਾ ਨਹੀਂ ਹੈ। ਗੁਰਾਂ ਦੇ ਮਨ ਹੁੰਦਾ ਮੰਤਰ ਕਰਕੇ ਮੇਰਾ ਮਨ ਵਾਹਿਗੁਰੂ ਤੇ ਮੰਨਿਆ। ਗੁਰਪ੍ਰਸਾਦੀ ਇਕੱਥੋ ਕਥੀਐ ਕਹੋ ਕਹਾਵੈ ਸੋਈ। ਗੁਰਾਂ ਦੀ ਕਿਰਪਾ ਦੁਆਰੇ ਇਕੱਥ ਪ੍ਰਭੂ ਦੇ ਜਸ ਨੂੰ ਕਥਨ ਕਰਦੇ ਹਾਂ, ਉਹਦੇ ਗੁਣਾਂ ਨੂੰ ਆਪ ਕਹਿੰਦੇ ਹਾਂ, ਹੋਰਨਾਂ ਤੋਂ ਕਹਾਉਂਦੇ ਹਾਂ, ਜਾਂ ਪਰਮਾਤਮਾ ਆਪ ਪ੍ਰੇਰ ਕੇ ਕਹਾਵੇ ਤਾਂ ਇਹ ਜੀਵ ਉਹਦੇ ਜਸ ਨੂੰ ਕਹਿੰਦਾ। ਨਾਨਕ ਦੀਨ ਦਿਆਲ ਹਮਾਰੇ ਅਵਰ ਨਾ ਜਾਣਿਆ ਕੋਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਦੀਨ ਭਾਵ ਗਰੀਬ ਜਾਣ ਕੇ ਉਹ ਵਾਹਿਗੁਰੂ ਸਾਡੇ 'ਤੇ ਦਿਆਲੂ ਹੈ, ਇਸ ਲਈ ਉਸ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਜਾਣਿਆ।